ਰਾਮਕਲੀ ਮਹੱਲਾ ਪਹਿਲਾ। ਸੁਣੀ ਮਾ ਛਿੰਦਰਾ ਨਾਨਕ ਬੋਲੈ, ਵਸਗਤ ਪੰਚ ਕਰੇ ਨਹਿ ਡੋਲੈ।
ਨਾਨਕ ਕਹਿੰਦਾ ਛਿੰਦਰਾ ਸੁਣੀ ਮੇਰੀ ਗੱਲ, ਕੀ ਵਸਗਤ ਪੰਚ ਕਰੇ, ਜਿਹੜਾ ਪੰਚ ਇੱਥੇ ਪੰਜ ਨਹੀਂ ਹੈ, ਪੰਜ ਇੱਥੇ ਮਨ ਹੈ। ਜੇ ਆਪਣੇ ਮਨ ਮਨ ਚੌਧਰੀ ਬਣਿਆ ਬੈਠਾ ਨਾ, ਆ ਜਿਹੜਾ ਮਨ ਆ ਨਾ ਪੰਚ ਆਕੀ ਬਣਿਆ ਬੈਠਾ ਮਵਾਸੀ ਰਾਜਾ, ਇਹਨੂੰ ਜੇ ਕੋਈ ਵਸ ਕਰ ਲਵੇ ਫੇਰ ਹੀ ਡੋਲਦਾ, ਉਹ ਬੇਕਾਬੂ ਮਨ ਡੋਲਦਾ ਹੈ। ਮਨ ਤੇਰਾ ਕਾਬੂ ਚ ਨਹੀਂ ਤਾਂ ਡੋਲਦਾ, ਤੂੰ ਜੇ ਮਨ ਕਾਬੂ ਚ ਹੋਵੇ ਤੇਰੇ ਡੋਲਦਾ ਹੀ ਨੀ, ਮਨ ਨੂੰ ਕਾਬੂ ਕਰ ਲੈ।
ਅੱਛਾ ਜੀ, ਪੰਜ ਜਿਹਦੇ ਕੋਲ ਪੰਜ ਰੋਗ ਹੈ ਉਹੀ ਪੰਜ ਮਨ ਹੈ ਜੀ।
ਆਹ ਪੰਜ ਤੱਤਾਂ ਨਾਲ ਜੁੜਿਆ ਹੋਇਆ, ਪੰਜ ਰੋਗ ਨੇ, ਪੰਜ ਵਿਕਾਰ ਨੇ, ਪੰਜ ਗਿਆਨ ਇੰਦਰੀਆਂ ਚ ਘੁੰਮਦਾ, ਇਹ ਮਨ ਹੈ, ਇਹਨੂੰ ਆ ਵਚ ਕਰ ਲੈ, ਬਾਕੀ ਸਭ ਕੁਝ ਵਚ।
ਅੱਛਾ ਜੀ, ਕਿਉਂਕਿ ਮੂਹਰੇ ਔਂਕੜ ਨੀ ਪੰਜ ਤੇ ਹੈਗਾ, ਪਰ ਪੰਜ ਤੇ ਔਂਕੜ ਹੁੰਦਾ ਵੀ ਨੀ, ਪੰਜ ਹਮੇਸ਼ਾ ਮੁਕਤਾ ਹੀ ਲਿਖਦੇ।
ਹਾਂਜੀ ਹਾਂਜੀ,
ਪੰਜ ਦੋ ਅਰਥਾਂ ਚ ਆਉਂਦਾ ਹੈ, ਨਾਲੇ ਤਾਂ ਇਹ ਆਉਂਦਾ ਹੈ ਸੁਪਰੀਮ ਜਾਂ ਉੱਤਮ ਤੇ ਜਾਂ ਫਿਰ ਪੰਜ ਦੀ ਸੈਂਸ ਚ ਆਉਂਦਾ। ਹਾਂ, ਇਹਦਾ ਗਾਂ ਜਿਹੜਾ ਨਾਂ ਲੱਗਿਆ ਹੈਗਾ ਅੱਗੇ ਉਤੋਂ ਪਤਾ ਲੱਗਦਾ ਵੀ ਇਹ ਸਿੰਗੂਲਰ ਹੈਗਾ, ਇੱਕ ਵਚਨ ਹੈ ਕਿ ਬਹੁ ਵਚਨ। ਠੀਕ ਹੈ ਜੀ।
ਉੱਥੇ ਆ ਗਿਆ ਕਈ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਓ ਪੰਚ ਪ੍ਰਧਾਨ, ਉੱਥੇ ਵੀ ਤਾਂ ਪੰਚ ਹੀ ਆਇਆ ਹੋਇਆ, ਗੁਰਮੁਖ ਪੰਚ ਆਇਆ ਅਸਲ ਚ, ਪਰ ਇਹ ਮਨਮੁਖ ਵੀ ਪੰਚ ਬਣੇ ਹੋਏ ਨੇ ਨਾ, ਗੁਰੂ ਬਣੇ ਬੈਠੇ ਨੇ।
ਠੀਕ ਹੈ ਜੀ। ਐਸੀ ਜੁਗਤੀ ਜੋਗ ਕੋ ਪਾਲੈ, ਆਪ ਤਰੈ ਸਗਲੇ ਕੁਲ ਤਾਰੇ।
ਪਾਲੇ ਨੀ, ਪਾ ਅਲੱਗ ਲੈ ਅਲੱਗ, ਪਾਲਣਾ ਨੀ ਹੈ, ਪ੍ਰਾਪਤ ਕਰਨ ਦੀ ਗੱਲ ਹੈ।
ਪਾ ਲਵੇ ਹੈ ਜੀ,
ਪਾ ਲਈਦੀ ਹੈ ਜਾਂ ਪਾ ਲੈਂਦਾ ਹੈ।
ਐਸੀ ਜੁਗਤੀ ਜੋਗ ਕੋ ਪਾਲੇ, ਆਪ ਤਰੈ ਸਗਲੇ ਕੁਲ ਤਾਰੇ।
ਆਪ ਤਰ ਜਾਂਦਾ ਹੈ, ਸਾਰੀ ਕੁਲ ਨੂੰ ਤਾਰਦਾ, ਕੁਲ ਕੀ ਇੱਕੋ ਹੀ ਕੁਲ ਹੈ ਸਾਡੀ ਸਾਰਿਆਂ ਦੀ, ਮਾਨ ਕੀ ਜਾਤ ਸਭ ਹੈ ਇੱਕ ਪਹਿਚਾਣ ਕੋ, ਮਾਨ ਸਮਾਨ ਸਭ ਨੂੰ ਤਾਰ ਸਕਦਾ।
ਸੋ ਔ ਧੂਤ ਐਸੀ ਮਤ ਪਾਵੈ, ਐਹਨਸ ਸੁਨ ਸਮਾਧ ਸਮਾਵੈ ਰਹਾਉ।
ਐਸੀ ਮਤ ਪਾਵੈ, ਜਿਹੜਾ ਐਸੀ ਮਤ ਪ੍ਰਾਪਤ ਕਰ ਲੈਂਦਾ ਹੈ ਉਹੀ ਔ ਧੂਤ ਹੈ ਅਸਲ ਦੇ ਵਿੱਚ। ਜੇ ਮਨ ਉਹਦਾ ਸ਼ਾਂਤ ਨਹੀਂ ਹੋਇਆ ਉਹ ਧੂਤ ਕਹਦਾ, ਜੇ ਜੋਗ ਨਹੀਂ ਆਪਣੇ ਮੂੰਹ ਨਾਲ ਜੁੜਿਆ ਨਹੀਂ ਹੋਇਆ ਉਹ ਧੂਤ ਕਹਦਾ। ਐਨਸ ਸੁਧ ਸਮਾਧ ਸਮਾਵੈ, ਸਮਾਧ ਲਗਾਵਾ ਨੀ ਸਮਾਧ ਸਮਾਵੈ, ਜੇ ਮਨ ਸਮਾਜ ਵੀ ਆਪਣੇ ਮੂੰਹ ਚ ਫੇਰ ਸਮਾਧ ਸੁਨ ਸਮਾਧ ਹੈ, ਸੁਨ ਸਮਾਧ ਲਾਈ ਦੀ ਨੀ ਸੁਨ ਸਮਾਜ ਚ ਸਮਾਈ ਦਾ ਹੁੰਦਾ। ਕੀ ਕਿਹਾ, ਕਿੰਨਾ ਲਫ਼ਜ਼ ਦਾ ਫਰਕ ਹੈ, ਸਾਰੀ ਫਲੋਸਫੀ ਬਦਲ ਕੇ ਰੱਖਦੀ ਉਹਨਾਂ ਦੀ, ਭਾਸ਼ਾ ਹੀ ਬਦਲ ਕੇ ਰੱਖਦੀ। ਉਹ ਸਮਾਧ ਲਗਾਉਂਦੇ ਨੇ, ਸਮਾਧ ਸਮਾਉਂਦੇ ਨੀ, ਹੁਣ ਸਮਾਉਣ ਦਾ ਨਾਮ ਸਮਾਧ ਹੈ। ਨਾਨਕ ਲੀਨ ਪੇ ਹੋਗਾ ਗੋਬਿੰਦ ਸਿੰਘ, ਜੋ ਪਾਣੀ ਸੰਗ ਪਾਣੀ, ਜਿਵੇਂ ਪਾਣੀ ਪਾਣੀ ਚ ਮਿਲ ਜਾਂਦਾ, ਐਵੇਂ ਸਮਾਜ ਵੇ ਇਹੀ ਯੋਗ ਹੈ। ਇਸੇ ਨੂੰ ਯੋਗ ਕਹਿੰਦੇ ਹਾਂ ਅਸੀਂ, ਇਸੇ ਨੂੰ ਲਿਵਲੀਨ ਕਹਿੰਦੇ ਹਾਂ ਅਸੀਂ, ਇਹ ਲਿਵਲੀਨ। ਹਾਂਜੀ,
ਸੁਣਨ ਦਾ ਭਾਵ ਹੈ ਇੱਥੇ ਮਨ ਹੈ ਜੀ, ਫਿਰ
ਸੁਣਨ ਦਾ ਮਤਲਬ ਹੁੰਦਾ ਸ਼ਾਂਤ ਹੋ ਜਾਣਾ, ਬੰਦਾ ਲਹਿਰਾਂ ਬੰਦ ਹੋ ਜਾਣੀਆਂ, ਜਿਵੇਂ ਪਾਣੀ ਚ ਲਹਿਰਾਂ ਬੰਦ ਹੋ ਗਈਆਂ, ਸ਼ਾਂਤ ਹੋ ਗਿਆ ਲੋ ਦਾ ਕੋਈ ਪ੍ਰਭਾਵ ਨਹੀਂ ਨਾ ਚੱਲ ਪੈਂਦਾ ਆਤਮਾ ਤੇ, ਫੇਰ ਸੁਣ।
ਇਸ ਤਰ੍ਹਾਂ ਤਾਂ ਨੀ ਗੱਲ ਕਹਿਣਾ ਚਾਹੁੰਦੇ ਕਿ ਐਹਨਿਸ ਮਤਲਬ ਦਿਨ ਰਾਤ ਜਿਹੜਾ ਮਨ ਹੈ ਸੁਣਨ ਹੈ, ਸਮ ਆਦ ਜਿਹੜਾ ਦੂਸਰਾ ਅੱਧਾ ਚਿੱਤ ਹੈ ਉਹਦੇ ਵਿੱਚ ਸਮਾਇਆ ਰਹੇ।
ਉਹੀ ਤਾਂ ਹੈ, ਹੋਰ ਕੀ ਹੈ, ਜਾਂ ਲਹਿਰ ਉੜਦੀ ਨੀ ਪਾਣੀ, ਲਹਿਰਾਂ ਵਾਲਾ ਪਾਣੀ ਦੂਏ ਪਾਣੀ ਸਮਾਇਆ ਹੋਇਆ ਹੀ ਹੈ, ਹੋਰ ਕੀ ਹੋਇਆ ਹੈ। ਲਹਿਰ ਉੜਨੀ ਕਾਹਦਾ ਹੈ, ਜਾਂ ਹਵਾ ਚੱਲਦੀ ਹੈ, ਲੋਭ ਦੀ ਸ਼ਕਤੀ ਨਾਲ ਲਹਿਰ ਉੜਦੀ ਹੈ, ਲੋਭ ਦੀ ਸ਼ਕਤੀ ਇਹਦੇ ਤੇ ਕੰਮ ਹੀ ਨਾ ਕਰੇ। ਜੋ ਦੇਖਦਾ ਹੈ, ਦੇਖਣਾ ਹੀ ਦ੍ਰਿਸ਼ਟੀ ਬਦਲਦੀ ਹੈ, ਫਿਰ ਦੇਖੇ ਉਪਜੇ ਨਹੀਂ ਆਸਾ, ਜੋ ਦੀਸੇ ਸੋ ਸਗਲ ਵਿਨਾਸਾ। ਦੇਖਣਾ ਹੀ ਬੰਦ ਕਰਤਾ ਇਹ ਨੇਤਰੋ ਮੇਰੇ, ਹਰ ਤੋਂ ਮੈਂ ਜੋ ਤਰੀ ਹਰ ਬਿਨਾ ਵੱਲਾਂ ਦੇਖੋ ਕੋਈ, ਮਾਇਆ ਨੂੰ ਦੇਖੋ ਹੀ ਨਾ, ਜੇ ਮਾਇਆ ਦੇਖੋਗੇ ਤਾਂ ਉਹਦਾ ਲੋਭ ਹੋਊਗਾ ਤਾਂ ਲਹਿਰ ਉੱਠੂਗੀ। ਦ੍ਰਿਸ਼ਟੀ ਕੋਣ ਬਦਲਤਾ ਦੇਖਣ ਦਾ, ਅੱਖਾਂ ਨਾਲ ਕੀ ਦੇਖਣਾ ਕੀ ਨਹੀਂ ਦੇਖਣਾ, ਮਾਇਆ ਨਹੀਂ ਦੇਖਣੀ। ਜਾਣੋ ਜੋਤ ਨਾ ਪੁੱਛੋ ਜਾਤੀ, ਜਾਤ ਨਹੀਂ ਦੇਖਣੀ, ਜੋਤ ਜਲਣੀ ਹੈ। ਅਕਲ ਕਿੰਨੀ ਹੈ, ਬੁੱਧੀ ਕਿੰਨੀ ਹੈ, ਸਾਨੂੰ ਉਹਦਾ ਗਿਆਨ ਨਹੀਂ ਮਤਲਬ ਹੈ, ਸਾਨੂੰ ਉਹਦੀ ਜਾਤ ਦਾ ਕੋਈ ਮਤਲਬ ਨਹੀਂ। ਸ੍ਰਿਸ਼ਟੀ ਕੌਣ ਹੈ, ਹੋਰ ਹੈ, ਬਦਲਤਾ।
ਭਿਖਿਆ ਭਾਏ ਭਗਦੀ ਪੈ ਚੱਲੈ, ਹੋਵੇ ਸੋ ਤ੍ਰਿਪਤ ਸੰਤੋਖੀ ਅਮੁੱਲੈ।
ਭਿਖਿਆ ਭਾਏ, ਜਿਹੜੀ ਭਿਖਿਆ ਦੀ ਇੱਛਾ ਹੈ ਨਾ, ਭਾਏ ਹੁੰਦੀ ਹੈ ਇੱਛਾ, ਭਿਖਿਆ ਤਾਂ ਜ਼ਰੂਰ ਚਾਹੀਦੀ ਹੈ। ਭਿਖਿਆ ਦੀ ਇੱਛਾ ਕੀ ਹੈ? ਭਗਤੀ ਦੀ ਇੱਛਾ ਰਹੇ। ਭਗਤੀ ਕੀ ਹੈ? ਗੁਰ ਕੀ ਮਤ ਲੈਣ ਦੀ, ਗੁਰ ਕੀ ਮਤ ਤੋਂ ਲੈ, ਗੁਰ ਕੀ ਮਤ ਦੀ ਹੀ ਭੁੱਖ ਰਹੇ ਹਰ ਵਕਤ। ਸਾਰੀ ਗੁਰਬਾਣੀ ਦੀ ਸੋਝੀ ਆਜਵੇ ਫਟਾਫਟ, ਵੱਧ ਤੋਂ ਵੱਧ ਗੁਰਬਾਣੀ ਦਾ ਗਿਆਨ ਹਾਸਲ ਕਰ ਲਵਾਂ, ਇਹ ਭੁੱਖ ਰਹੇ ਮਨ ਚ। ਪੈ ਚੱਲੇ ਔਰ ਭਾਣੇ ਚ ਰਹੇ, ਆਪਣਾ ਭਾਣਾ ਖਤਮ ਕਰਨਾ, ਆਪਣੇ ਭਾਣੇ ਚੋਂ ਬਾਹਰ ਆਉਣਾ, ਗੁਰ ਕੇ ਭਾਣੇ ਚੱਲਣਾ, ਇਹ ਰਿਜ਼ਲਟ ਹੈ ਭਗਤੀ ਦਾ। ਇਹੀ ਭਗਤੀ ਮਨ ਨੂੰ ਬਣਾਉਣਾ, ਗੁਰਮਤ ਮਨ ਨੂੰ ਬਣਾ ਰਹੀ ਹੈ। ਆਪਣਾ ਭਾਣਾ ਤਿਆਗ ਕਰ, ਆਪਣੀ ਮਰਜ਼ੀ ਤਿਆਗ ਕਰ, ਗੁਰ ਕੀ ਮਰਜ਼ੀ ਅਨੁਸਾਰ ਚੱਲ। ਇਹ ਭਗਤੀ ਦਾ ਪ੍ਰੈਕਟੀਕਲ ਹੈ, ਪ੍ਰੈਕਟੀਕਲ ਰੂਪ ਇਹ ਹੋਣਾ। ਪੈ ਚ ਰਹਿਣਾ, ਐਸੀ ਭਗਤੀ ਦੇ ਜਿਹੜੀ ਮੈਂ ਤੇਰੀ ਭੈ ਗ੍ਰਹਾਂ, ਆਪਣਾ ਭਾਣਾ ਛੱਡ ਦਾ, ਉਹ ਭਗਤੀ ਦੀ ਭੁੱਖ ਰਹੇ। ਪੈ ਚੱਲਾ
ਭਾਏ ਭਗਤੀ ਪ੍ਰੇਮਾ ਭਗਤੀ ਹੈ ਜੀ।
ਭਾਏ ਭਗਤੀ ਪ੍ਰੇਮਾ ਭਗਤੀ ਨੀ, ਭਾਏ ਭੁੱਖ ਹੈ ਭਾਉਂਦੀ ਹੈ ਜਿਹੜੀ ਤੈਨੂੰ ਭਗਤੀ, ਜਿਹੜੀ ਤੈਨੂੰ ਭਗਤੀ ਭਾਵੇ ਉਹ ਭਗਤੀ ਹੋਵੇ।
ਅੱਛਾ ਜੀ,
ਪੈ ਕੇ ਚੱਲਣ ਦੀ ਭਗਤੀ ਭਾਵੇ, ਰਿਧੀ ਸਿੱਧੀ ਦੀ ਪ੍ਰਾਪਤੀ ਦੀ ਭਗਤੀ ਨਾ ਹੋਵੇ।
ਠੀਕ ਹੈ ਜੀ।
ਹਾਂਜੀ,
ਹੋਵੇ ਸੋ ਤ੍ਰਿਪਤ ਸੰਤੋਖ ਅਮੁੱਲ।
ਇਹਦਾ ਕੋਈ ਮੁੱਲ ਨੀ, ਜਿਹੜਾ ਕਿਸੇ ਕੀਮਤ ਤੇ ਸੰਤੋਖ ਟੁੱਟਦਾ ਹੀ ਨੀ। ਤਿੰਨੇ ਲੋਕਾਂ ਦੇ ਰਾਜ ਨਾਲ ਵੀ ਸੰਤੋਖ ਨੀ ਟੁੱਟਦਾ, ਜਿਹੜਾ ਅਮੁੱਲ ਸੰਤੋਖ ਦੀ ਪ੍ਰਾਪਤੀ ਕਰਦਾ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਉਹਨੂੰ। ਐਸਾ ਸੰਤੋਖ ਚਾਹੀਦਾ ਜਿਹਦੇ ਨਾਲ ਤੂੰ ਤ੍ਰਿਪਤ ਹੋ ਜਾਵੇ, ਜਿਹੜੇ ਸੰਤੋਖ ਨਾਲ ਰੱਜ ਜਾਵੇ, ਤੂੰ ਰਾਜਾ ਬਣ ਜਾਵੇ, ਉਹ ਸੰਤੋਖ ਚਾਹੀਦਾ। ਪੰਗਤਾਰਾ ਰਹੇ,
ਠੀਕ ਹੈ। ਤਾਂ ਹੀ ਫਿਰ ਮੰਧਾਵਣੀ ਸੰਤੋਖ ਦੀ ਉਹ ਗੱਲ ਹੋਈ ਹੈ ਦੁਬਾਰਾ, ਹੈ ਜੀ।
ਹਾਂਜੀ ਹਾਂਜੀ ਹਾਂਜੀ,
ਠੀਕ ਹੈ ਜੀ। ਇਹੀ ਸਭ ਤੋਂ ਅਮੁੱਲੀ ਵਸਤੂ ਹੈ ਜੀ,
ਇਸੇ ਦੀ ਤਾਂ ਸਿੱਖਿਆ ਸਾਰੀ ਗੁਰਬਾਣੀ ਚ। ਹਾਂਜੀ,
ਧਿਆਨ ਰੂਪੀ ਹੋਏ ਆਸਣ ਪਾਵੈ, ਸੱਚ ਨਾਮ ਤਾੜੀ ਚਿਤ ਲਾਵੈ।
ਤਾੜੀ ਚਿਤ ਨੇ ਲਾਉਣੀ ਹੈ, ਇਹ ਤਾਂ ਤਾੜੀ ਦੀ ਗੱਲ ਆ ਗਈ ਹੁਣ। ਮਨ ਧਿਆਨ ਰੂਪ ਹੋ ਜਾਵੇ, ਹੁਣ ਮਨ ਧਿਆਨ ਸਿੰਘ ਬਣ ਗਿਆ, ਹੁਣ ਬਣ ਹੀ ਰਿਹਾ। ਹੁਣ ਮੈਂ ਧਿਆਨ ਧਿਆਨ ਮੈਂ ਜਾਣਿਆ, ਧਿਆਨ ਮੈਂ ਜਾਣਿਆ, ਮਨ ਮੈਂ ਜਾਣਿਆ, ਜੋ ਮਨ ਦੇ ਵਿੱਚ ਸੀ ਉਹ ਜਾਣ ਲਿਆ। ਧਿਆਨ ਰੂਪ ਹੋ ਜਾਵੇ, ਧਿਆਨ ਰੂਪ ਹੋਏ ਆਸਣ ਪਾਵੈ, ਜਦ ਧਿਆਨ ਰੂਪ ਹੋ ਜਾਂਦਾ ਮਨ, ਧਿਆਨ ਹੈ ਮਨ, ਧਿਆਨ ਹੋ ਕੇ ਰਹਿ ਗਿਆ, ਫਿਰ ਆਸਣ ਕੀ ਹੈ? ਨਾਮ ਦਾ ਆਸਣ ਪਾਉਂਦਾ ਹੈ, ਨਾਮ ਦਾ ਆਧਾਰ ਪਾਉਂਦਾ, ਆਧਾਰ ਆਸਣ ਹੁੰਦਾ, ਤੀਜਾ ਨਾਮ ਆਧਾਰ, ਨਾਮ ਦਾ ਆਸਣ ਤੇ ਚੜ ਜਾਂਦਾ, ਫਿਰ ਨਾਮ ਦੇ ਜਹਾਜ਼ ਤੇ ਸਵਾਰ ਹੋ ਜਾਂਦਾ, ਨਾਮ ਦੀ ਟੇਕ ਮਿਲ ਜਾਂਦੀ ਹੈ, ਪ੍ਰਾਪਤ ਹੋ ਜਾਂਦਾ। ਆਸਣ ਪਾਵਾ ਸੱਚ ਨਾਮ ਤਾਲੀ ਚਿੱਤ ਲਾਵੈ, ਸੱਚ ਨਾਮ ਨਾਲ ਜੁੜ ਕੇ ਚਿੱਤ ਹਮੇਸ਼ਾ ਜਾਗਰਤ ਅਵਸਥਾ ਵਿੱਚ ਰਹਿੰਦਾ। ਫਿਰ ਗੁਰਮੁਖ ਜਾਗਾ ਨੀਂਦ ਨਾ ਸੋਵੈ, ਇਹ ਤਾੜੀ ਹੈ, ਰਹਿੰਦੀ ਨੀਂਦ ਹੈ ਕਦੇ ਵੀ। ਨਾਨਕ ਬੰਦਾ ਕਰਤਾ ਜਿੱਥੇ ਫਿਰਤਨਾ ਜਨਮ ਜਰਾ, ਉੱਥੇ ਕੀ ਹੈ? ਤਿੱਥੇ ਊਂਘ ਦਾ ਭੁੱਖ ਹੈ, ਉੱਥੇ ਊਂਘ ਔਰ ਭੁੱਖ ਦੋ ਚੀਜ਼ਾਂ ਨਹੀਂ ਹਨ। ਸੱਤ ਸੰਤੋਖ ਹੈ ਭੁੱਖ ਇਹਦੀ, ਤਾੜੀ ਹੈ ਊਂਘ ਹੈ ਇਹਦੀ, ਨੀਂਦ ਹੈ ਨੀ। ਜੇ ਨੀਂਦ ਹੈ ਤਾਂ ਤਾੜੀ ਹੈ ਨੀ, ਸੁਪਨਾ ਸ਼ੁਰੂ ਹੋ ਜਾਊਗਾ। ਜੇ ਤਾੜੀ ਹੈ ਤਾਂ ਨੀਂਦ ਹੈ ਨੀ, ਨੀਂਦ ਹੈ ਨੀ ਤਾਂ ਸੁਪਨਾ ਹੈ ਜੀ। ਹਾਂਜੀ,
ਨਾਨਕ ਬੋਲੇ ਅੰਮ੍ਰਿਤ ਬਾਣੀ, ਸੁਣੀ ਮਾ ਛਿੰਦਰਾ ਔਧੂ ਨਿਸ਼ਾਨੀ।
ਔਧੂ ਕੌਣ ਹੁੰਦਾ? ਇਹਦੀ ਨਿਸ਼ਾਨੀ ਦੱਸੀ ਹੈ, ਔਧੂ ਦੀ ਨੂੰ ਡਿਫਾਈਨ ਕੀਤਾ ਸ਼ਬਦ ਦੇ ਵਿੱਚ। ਔਧੂ ਬਣੇ ਫਿਰਦੇ ਸੀ, ਜ਼ਿਆਦਾ ਭੰਗ ਪੀ ਲੈਣੀ, ਜ਼ਿਆਦਾ ਨਸ਼ਾ ਪੀ ਲੈਣਾ, ਗੁੰਮ ਸੁੰਮ ਹੋ ਕੇ ਚੁੱਪ ਕਰਕੇ ਬੈਠੇ ਰਹਿਣਾ, ਪੁੱਜ ਬਣ ਕੇ ਗਿਆਨ ਤੋਂ ਹੀਣੇ। ਉਹ ਕਹਿੰਦੇ ਇਹ ਜੇ ਉਦੂ ਨੀ ਹੁੰਦੇ, ਉਦੂ ਦੀ ਨਿਸ਼ਾਨੀ ਇਹ ਹੈ। ਨਾਨਕ ਬੋਲੇ ਅੰਮ੍ਰਿਤ ਬਾਣੀ, ਨਾਨਕ ਕਹਿੰਦਾ ਅੰਮ੍ਰਿਤ ਵਚਨ ਬੋਲੇ, ਫਿਰ ਉਹ ਐਸੀ ਬਾਣੀ ਬੋਲੇ ਜਿਹੜੀ ਅੰਮ੍ਰਿਤ ਵਚਨ ਹੋਣ, ਜਿਹੜੇ ਅਮਰ ਕਰ ਦੇਣ ਵਾਲੀ ਬਾਣੀ ਹੋਵੇ। ਜਨਮ ਮਰਨ ਕੱਟ ਦੇਣ ਵਾਲੀ ਬਾਣੀ ਹੋਵੇ, ਸਿੱਖਿਆ ਬੋਲੇ ਤਾਂ ਉਹ ਤੂੰ ਹੈ ਅੰਮ੍ਰਿਤ ਬਾਣੀ। ਨਾਨਕ ਨਹੀਂ ਬੋਲਿਆ ਅੰਮ੍ਰਿਤ ਬਾਣੀ, ਨਾਨਕ ਕਹਿੰਦਾ ਉਹ ਆਦਮੀ ਤੂਤ ਤਾਂ ਹੈ ਜੇ ਅੰਮ੍ਰਿਤ ਬਾਣੀ ਬੋਲੇ ਉਹ। ਨਾਨਕ ਕਹਿੰਦਾ ਮੈਂ ਆ ਤੂਤ ਹਾਂ ਅਸਲ ਦੇ ਵਿੱਚ, ਅਤੂਤ ਹੋਇਆ ਜਿਹੜਾ ਅੰਮ੍ਰਿਤ ਬਾਣੀ ਬੋਲੇ ਤੇ ਨਾਨਕ ਅੰਮ੍ਰਿਤ ਬਾਣੀ ਬੋਲਦਾ, ਨਾਨਕਾ ਤੂਤ ਅਸਲੀ ਤਾਂ ਉਦੋਂ ਦੀ ਨਿਸ਼ਾਨੀ ਹੈ, ਉਦੋਂ ਦੇ ਲੱਛਣ ਹੈ, ਉਦੋਂ ਇਹ ਜਿਹਾ ਹੁੰਦਾ। ਹਾਂਜੀ,
ਆਸਾ ਮਾਹੇ ਨਿਰਾਸ ਵਲਾਏ ਨਿਹਚੋ ਨਾਨਕ ਕਰਤੇ ਪਾਏ।
ਜਿਹੜੀਆਂ ਸੰਸਾਰੀ ਇੱਛਾਵਾਂ ਤੋਂ ਨਿਰਾਸ ਹੋਇਆ ਨਾ, ਉਹ ਜਿਹੜੀ ਨਾਮ ਦੀ ਇੱਛਾ ਉਹਦੇ ਵਿੱਚ ਹੀ ਲਪੇਟ ਕੇ ਰੱਖੇ ਉਹਨਾਂ ਨੂੰ, ਬਾਹਰ ਨਾ ਕੱਢੇ। ਜਿਹੜੀ ਆਵਰੇ ਆਸ ਤੋਂ ਨਿਰਾਸ ਹੋਇਆ ਉਹਨਾਂ ਨੂੰ ਜਿਹੜੀ ਆਸ ਹੈ ਨਾ, ਇੱਕ ਆਸ ਉਹਦੇ ਵਿੱਚ ਲਪੇਟ ਕੇ ਰੱਖੇ, ਉਹ ਇੱਛਾ ਨੀ ਬਾਹਰ ਕੱਢਣੀ। ਪੁੜੀ ਦੇ ਵਿੱਚ ਹੋਰ ਕੁਛ ਹੈ, ਪੁੜੀ ਦਾ ਵਾਲ ਆ ਜਿਹੜਾ ਹੈਗਾ ਉਹ ਨਾਮ ਹੈ। ਨਾਮ ਦੀ ਜਿਹੜੀ ਹੈ ਇੱਛਾ ਉਹਦੇ ਵਿੱਚ ਦੂਜੀਆਂ ਮਾਇਆ ਦੇ ਇੱਛਾ ਨੂੰ ਬਲੇਟ ਦੇਵੇ। ਕਿਉਂ? ਭਵ ਸਾਗਰ ਤਾਂ ਸੁਖ ਸਾਗਰ ਦੇ ਵਿੱਚ ਹੀ ਹੈ, ਤੇ ਨਾਮ ਮਿਲ ਗਿਆ ਬਾਕੀ ਸਭ ਕੁਝ ਵਿੱਚ ਆ ਗਿਆ। ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਜੇ ਨਾਮ ਦੇ ਨਾਲ ਜੁੜ ਜਾ ਸਭ ਜਗ ਤੇਰਾ ਹੀ ਹੈ, ਫਿਰ ਤੈਨੂੰ ਲੋੜ ਕੀ ਹੈ? ਉਹ ਵਿੱਚ ਹੀ ਲਪੇਟਦੇ ਨੇ, ਅੰਤਰੀ ਬੰਦ ਕਰਦੇ ਇਹਨਾਂ ਨੂੰ। ਆਸਾ ਮਾਏ ਨਿਰਾਸ ਵਲਾਏ, ਨਿਰਾਸਾ ਜਿਹੜੀਆਂ ਆਸਾ ਤੋਂ ਨਿਰਾਸ ਹੋਇਆ ਦੁਨੀਆਂ ਦੀ ਆਸਾ ਤੋਂ, ਉਹਨੂੰ ਜਿਹੜੀ ਆਸ ਹੈ ਨਾਮ ਦੀ ਉਹਦੇ ਵਿੱਚ ਲਪੇਟ ਕੇ ਰੱਖ, ਬੜਾ ਕੇ ਰੱਖ। ਦੇਖੋ ਨਾਨਕ ਕਰਤੇ ਪਾਏ, ਜਿਹੜਾ ਕਰਤਾ ਪੁਰਖ ਹੈ, ਸ਼ਬਦ ਗੁਰੂ ਹੈ, ਕਰਤਾ ਹੈ ਜਿਹੜਾ, ਸ਼ਬਦ ਹੈ ਜਿਹਨੇ ਸਭ ਸੰਸਾਰ ਪੈਦਾ ਕੀਤਾ ਹੈ, ਉਹ ਕਹਿੰਦੇ ਡੈਫੀਨੇਟ ਹੈ ਉਹਦੇ ਨਾਲ ਜੁੜ ਜਾਣਾ, ਉਹਦਾ ਉਹਦੇ ਤੱਕ ਪਹੁੰਚ ਜਾਣ ਕਰਤੇ ਪਾਏ। ਹਾਂਜੀ,
ਪ੍ਰਣਵਤ ਨਾਨਕ ਅਗੰਮ ਸੁਣਾਏ ਗੁਰ ਚੇਲੇ ਕੀ ਸੰਧੀ ਮਿਲਾਏ।
ਫਿਰ ਕੀ ਕਰਦਾ ਉਹ, ਜੇ ਹੁਕਮ ਤੱਕ ਪਹੁੰਚ ਜਾਂਦਾ ਨਾਮ ਨਾਲ ਜੁੜ ਜਾਂਦਾ, ਫਿਰ ਗਾਣਾ ਕੀ ਨਿਸ਼ਾਨੀ ਹੈ, ਕੀ ਸਬੂਤ ਹੈ? ਉਹਦਾ ਇਹ ਸਬੂਤ ਹੈ, ਪ੍ਰਣਵਤ ਨਾਨਕ ਅਗੰਮ ਸੁਣਾਏ। ਨਾਨਕ ਕਹਿੰਦਾ ਉਹ ਐਸੀਆਂ ਗੱਲਾਂ ਸੁਣਾਉਂਦਾ ਜਿਹੜੀਆਂ ਮਨੁੱਖੀ ਬੁੱਧੀ ਤੋਂ ਪਰੇ ਦੀਆਂ ਹੁੰਦੀਆਂ। ਸੰਸਾਰ ਦੀ ਜਿੰਨੀ ਬੁੱਧੀ ਹੈ, ਜਿੰਨੇ ਗ੍ਰੰਥ ਸੰਸਾਰ ਦੇ ਨੇ, ਉਹਨਾਂ ਤੋਂ ਪਰੇ ਦੀ ਗੱਲ ਹੁੰਦੀ ਹੈ। ਕਵਿਤਾ ਦੇ ਵਿੱਚ ਤਾਂ ਲਿਖੇ ਹੋਏ ਜ਼ਰੂਰ ਹੁੰਦੇ ਨੇ ਗ੍ਰੰਥ, ਪਰ ਉਹਨਾਂ ਦੀ ਵਿਆਖਿਆ ਨੀ ਕੋਈ ਕਰਦਾ ਹੁੰਦਾ। ਉਹ ਚੀਜ਼ ਜਿਹੜੀ ਲਿਖੀ ਹੋਈ ਹੈ, ਵਿਆਖਿਆ ਕੁਝ ਹੋਰ ਕਰਦੇ ਹੁੰਦੇ ਨੇ, ਲਿਖਿਆ ਹੋਇਆ ਕੁਝ ਹੋਰ ਹੁੰਦਾ। ਉਹ ਵਿਆਖਿਆ ਐਸੀ ਸੁਣਾਉਂਦਾ ਉਹਨਾਂ ਦੀ ਕਰਕੇ ਅਗੰਮ, ਰੁੱਖੀ ਬੁੱਧੀ ਹੈਰਾਨ ਹੋ ਜਾਂਦੀ ਹੈ ਵੀ ਇਹ ਗੱਲ ਸੀਗੀ, ਅਸੀਂ ਤਾਂ ਸਮਝਦੇ ਸੀ। ਗੁਰ ਚੇਲੇ ਕੀ ਸੰਧ ਮਿਲਾਏ, ਜਿਹੜਾ ਮਨ ਹੈ ਔਰ ਚੇਤਾ ਹੈ ਗੁਰ ਚੇਲਾ ਹੈ, ਉਹਨਾਂ ਨੂੰ ਏਕਤਾ ਕਰ ਦਿੰਦਾ। ਜੇ ਗੁਰ ਚੇਲੇ ਦੀ ਸੰਧੀ ਮਿਲ ਜਾਂਦੀ ਹੈ ਫਿਰ ਅਗੰਮ ਗੱਲ ਹੈ, ਜੇ ਗੁਰ ਚੇਲੇ ਦੀ ਸੰਧ ਨਹੀਂ ਮਿਲਦੀ ਫਿਰ ਉਹ ਅਗੰਮ ਗੱਲ ਹੈ ਜੀ, ਫਿਰ ਉਹ ਅਗੰਮ ਪ੍ਰਚਾਰ ਨਹੀਂ ਹੈ।
ਗੁਰ ਚੇਲਾ ਦੋਹੇ ਚੇਤਨ ਹੈ ਜੀ, ਮਨ ਤੇ ਚਿੱਤ।
ਹਾਂਜੀ ਹਾਂਜੀ,
ਠੀਕ ਹੈ ਜੀ। ਤੀਖਿਆ ਦਾਰੂ ਭੋਜਨ ਖਾਏ ਛੇ ਦਰਸ਼ਨ ਕੀ ਸੋਝੀ ਪਾਏ।
ਜੋ ਦੀਕਸ਼ਾ ਮਿਲੀ ਹੈ ਸਿੱਖਿਆ ਚੋਂ, ਜੋ ਨਾਮ ਮਿਲਿਆ, ਇਹੀ ਤਾਂ ਭੋਜਨ ਹੈ, ਇਹਨੂੰ ਭੋਜਨ ਇਹੀ ਪਾਵੇ। ਗਿਆਨ ਜਿਹੜਾ ਹੈਗਾ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਹੀ ਰਹੇ। ਗੁਰਬਾਣੀ ਦੀ ਦੀਕਸ਼ਾ ਹੈ, ਸਿੱਖਿਆ ਹੈ, ਇਹ ਜੋ ਗਿਆਨ ਮਿਲਿਆ ਦੀਖਿਆ ਹੋਇਆ ਜੋ ਸਮਝ ਆਇਆ ਗੁਰਬਾਣੀ ਚੋਂ, ਉਹਨੂੰ ਭੋਜਨ ਬਣਾ ਕੇ ਉਹ ਖਾਵੇ ਮਨ, ਉਹ ਆਤਮਾ ਦਾ ਭੋਜਨ ਬਣੇ ਉਹ, ਤਾਂ ਛੇ ਦਰਸ਼ਨ ਦੀ ਸੋਝੀ ਹੁੰਦੀ ਹੈ। ਤੇ ਛੇ ਦਰਸ਼ਨ ਜਿਹੜੇ ਇਹਨਾਂ ਵਾਲੇ ਨੇ ਨਾ, ਉਹ ਨੀ ਹੈ, ਇਹ ਛੇ ਦਰਸ਼ਨ ਹੋਰ ਹੈ। ਫਿਰ ਇਹਨਾਂ ਵਾਲੇ ਜੇ ਛੇ ਦਰਸ਼ਨ ਹੁੰਦੇ ਸੋਝੀ ਨਹੀਂ ਹੋਣੀ ਸੀ, ਉਹ ਤਾਂ ਪਹਿਲਾਂ ਪਤਾ ਹੀ ਹੈ। ਇਹਨਾਂ ਵਾਲੇ ਛੇ ਦਰਸ਼ਨ ਹੀ ਅਸਲੀ ਛੇ ਦਰਸ਼ਨ ਦੀ ਤਾਂ ਪਤਾ ਲੱਗਦਾ ਕਿਹੜੇ ਨੇ। ਜਿਹਨੂੰ ਕਹਿ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰਗੁਰੇ ਕੋ ਬੇਸ਼ ਨੇ, ਫਿਰ ਉਹ ਦੱਸੂ ਪਤਾ ਲੱਗੂ ਵੀ ਉਹ ਕੀ ਗੱਲ ਕਹੀ ਸੀ। ਆਹ ਅਵਸਥਾ ਪ੍ਰਾਪਤ ਹੋ ਤਾਂ ਉਹਦਾ ਸਮਝ ਆਊਗੀ, ਵਰਨਾ ਨਹੀਂ ਉਹਦੀ ਸਮਝ ਆਉਣੀ। ਉਹ ਤਾਂ ਛੇ ਸ਼ਾਸਤਰੇ ਮੰਨੀ ਜਾਂਦੇ ਨੇ, ਜਵਾਬੇ ਮੰਨੀ ਜਾਂਦੇ ਨੇ।
ਠੀਕ ਹੈ ਜੀ, ਦਾਰੂ ਸ਼ਬਦ ਦਾ ਕੀ ਭਾਵ ਬਣਦਾ ਜੀ? ਦੀਖਿਆ ਦਾਰੂ ਭੋਜਨ ਖਾਏ।
ਦਾਰੂ ਦਵਾਈ ਹੁੰਦੀ ਹੈ, ਦੁੱਖ ਦਾਰੂ ਸੁੱਖ ਰੋਗ ਪਿਆ, ਦੀਖਿਆ ਅਸਲ ਦਵਾਈ ਹੈ। ਜੇ ਦੇਖਿਆ ਜੇ ਦਾਰੂ ਹੈ, ਨਾਮ ਦਾਰੂ ਹੈ, ਨਾਮ ਦੇਖਿਆ ਦੇ ਵਿੱਚ ਹੀ ਹੈ ਨਾ। ਬੋਲਿਆ ਜੋ ਸਿੱਖਿਆ ਜੋ ਵਿੱਚੋਂ ਪ੍ਰਾਪਤ ਸਮਝ ਆਈ ਉਹ ਦੇਖਿਆ, ਸਿੱਖਿਆ ਜੋ ਸਮਝ ਆਈ ਹੈ ਦ੍ਰਿਸ਼ਮਾਨ ਹੋਇਆ, ਉਹੀ ਤਾਂ ਦਾਰੂ ਹੈ, ਉਹੀ ਤਾਂ ਨਾਮ ਹੈ, ਉਸੇ ਦਾ ਭੋਜਨ ਖਾਣਾ। ਜੇ ਇਹੀ ਭੋਜਨ ਹੋਵੇ ਇਹਦਾ, ਫਿਰ ਛੇ ਦਰਸ਼ਨ ਦੀ ਸਮਝ ਆਉਂਦੀ।
ਛੇ ਦਰਸ਼ਨ ਇਹਨਾਂ ਨੇ ਲਿਖੇ ਆ ਜੀ, ਛੇ ਭੇਖ ਜੋਗੀ ਜੰਗਮ ਸੰਨਿਆਸੀ ਬੋਧੀ ਸਰੇਵੜੇ ਤੇ ਬੈਰਾਗੀ।
ਆਉਣਾ ਦੇ ਹੀ ਨੇ ਨਾ ਗੁਰਬਾਣੀ ਦੇ ਦੀ ਹਣ।
ਠੀਕ ਹੈ ਜੀ। ਇੱਥੇ ਰਾਮਕਲੀ ਮਹੱਲਾ ਪਹਿਲਾ ਦੇ 5ਵੇਂ ਸ਼ਬਦ ਦੀ ਸਮਾਪਤੀ ਹੈ ਜੀ।